ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਡ ਨਵੇਲੜੀਆ ਗੋਲ ਆਈ ਰਾਮ ਮਟਕੀ ਡਾਰ ਤਰੀ ਹਰ ਲਿਵ ਲਾਈ ਰਾਮ ਮੁੰਡ ਨਵੇਲੜੀਆ ਗੋਲ ਆਈ ਰਾਮ ਮਟਕੀ ਡਾਰ ਤਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉਂ ਰਹੀ ਗੋਲ ਸਹਿਜ ਸ਼ਬਦ ਸਿਗਾਰੀਆ ਕਰ ਜੋੜ ਗੁਰ ਬਹ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਦੱਖਣ ਦੇ ਇਲਾਕੇ ਦੇ ਗੁਰਮੁਖ ਪਿਆਰੇ ਆਏ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਸਾਨੂੰ ਆਮ ਸਾਡੀ ਬੋਲੀ ਵਿਚ ਸੌਖੇ ਢੰਗ ਦੇ ਨਾਲ ਉਸ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸੋ। ਦੂਸਰੀ ਜੋ ਇਹਦੀ ਭੂਮਿਕਾ ਉਹ ਇਹ ਹੈ, ਦੱਖਣੀ ਲਫ਼ਜ਼ ਆਪਾਂ ਪੜਿਆ, ਇਹ ਇੱਕ ਛੰਦ ਦੀ ਚਾਲ ਹੈ। ਗੁਰੂ ਕੀ ਬਾਣੀ ਵਿਚ ਆਪਾਂ ਆਮ ਕਰਕੇ ਬਹੁਤ ਵੇਰ ਪੜ੍ਹਦੇ ਹਾਂ, ਏਕਾ ਪੁਰਖ ਸਵਾਈ ਨਾਰ, ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਸਾਡਾ ਪਤੀ ਹੈ, ਔਰ ਆਪਾਂ ਜਿੰਨੇ ਵੀ ਜੀਵ ਹਾਂ ਆਪਾਂ ਉਸ ਪਰਮਾਤਮਾ ਦੀਆਂ ਇਸਤਰੀਆਂ ਹਾਂ। ਤੇ ਜਿਵੇਂ ਇੱਕ ਨੇਕ ਪਤੀ ਵਰਤਾ ਸਾਡੀ ਧੀ ਭੈਣ ਬੱਚੀ ਆਪਣੇ ਪਤੀ ਦੀ ਆਗਿਆ ਵਿਚ ਰਹਿ ਕੇ ਉਹਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨ ਦਾ ਯਤਨ ਕਰਦੀ ਹੈ, ਇਸੇ ਪ੍ਰਕਾਰ ਆਪਾਂ ਪਰਿਪੂਰਨ ਪਰਮਾਤਮਾ ਪਤੀ ਦੀ ਆਗਿਆ ਚ ਰਹਿ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨਾ, ਔਰ ਇਹਨੂੰ ਰੂਪਕ ਰੂਪ ਵਿਚ ਸਤਿਗੁਰੂ ਪਾਤਸ਼ਾਹ ਨੇ ਵੱਖ ਵੱਖ ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਸ਼ਬਦ ਮੇਰਾ ਹੈ, ਅੱਜ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੋਣ ਕਰਕੇ ਆਪਾਂ ਉਹਦੀ ਵਿਚਾਰ ਵੀ ਕਰਨੀ ਹੈ, ਇਸ ਕਰਕੇ ਸੂਖਮ ਰੂਪ ਵਿਚ ਇਹ ਵਿਚਾਰ ਸਰਵਣ ਕਰੋ। ਮਨ ਨੂੰ ਇਕਾਗਰ ਕਰਨ ਦਾ ਤਰੀਕਾ, ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ श्री वाहे गुरु साहिब जी बिलावल महला पहला शांत दखनी एक ओंकार सतगुर प्रसाद।
बिलावल राग है तन गुरु नानक पातशाह का चरण कीता शब्द है ते शंत दे अर्थ मैं अपने उस्ताद जी को पढ़े ने जिदे विच कावते संगीत दा समेल होवे और दखन दे इलाके दी संगत नूं संबोधन करदे आ शब्द चारिया अथवा इह शंत दी चाल भी है। एक अद्वैत रूपी ब्रह्म उचारण ते जीव दी रखिया करदा है और ओदी प्राप्ति सच्चे गुरु की कृपा न हो सकती है। मैनू इस गल का पता नहीं कि व्याग करन विच इहदी किन्ने अर्थ होण, लेकिन जिहड़ा एक ओंकार का खुला होड़ा है ना उहदे अनुभवी अर्थ इह ने। गुरमुखा परमात्मा का दरवाजा किसी मौके बंद नहीं हुंदा। आपां कहिंदे कि शाम नूं धर्म मंदर बंद हो गया, कई भोले गुरमुख प्यारे आम सानू मिलते ने भी ज्ञानी जी शाम के टाइम ते बाणी पढ़ लिया करिए। गुरमुखो आप शाम नू भी स्वास लेने तो उदो भी सुनता है। इस करके ओ परिपूर्ण परमात्मा उचारण ते रखिया करता पर उदी प्राप्ति गुरु की कृपा न हो सकती है। और नाल इहदा इह भी अर्थ विद्वानां ने कीता एक अद्वैत रूपी ब्रह्म, उहनू अद्वैत रूपी ब्रह्म तां कहा। आपां द्वैत ईरखा नाल भरे पए आ, साडे अंदर जाति दा इलाके दा एक दूजे नाल मत भेद, कौमां दा टकरा, रंग रूप, अमीर ते गरीब, पता नहीं अपने अंदर किन्ने पाड़े पर रब दे अंदर नहीं। इहनूं कहिंदे ने द्वैत। द्वैत तों भाव ईरखा, इह फलाने इलाके दा असीं दूजे इलाके दे हां, इहदी फलानी बरादरी असीं फलानी बरादरी दे हां, इह दूजे मुल्क दा बंदा असीं दूजे मुल्क दे बंदे हां। ना ना, उस परमात्मा विच किसे प्रकार की कोई द्वैत नहीं। इहदी मैं आम सधारण नूं उदाहरण देंदा रहिंदा। रब दा दीवा सूरज बलिया, इहदा प्रकाश गुरुद्वारे ते भी पैंदा है, मंदर ते मसीत ते भी पैंदा है, चर्च ते भी पैंदा है, ते जिथे वेसवा दा कार इह प्रकाश उथे भी पैंदा है। इह नहीं कि उथे चान नहीं जांदा। इस प्रकार ओ परमात्मा जिहड़ा अद्वैत रूपी ब्रह्म आचरण ते रखिया करदा है, लेकिन गुरमुखा सच्चे गुरु की कृपा दी नाल प्राप्ति होवेगी।
मंद न वेलड़िया गोयल आई राम,
उनके आम करके मुख अर्थ कीते ने अज्ञात जोवन, इहदा अर्थ कीता उन्होंने। अजकल तां साडी धीआं आपां पढ़ाने आं ते वड्डी उमर च शादी करदे आं, अगे आम करके साडे समाज विच लड़ाई होण करके आपां छोटी उमर च बच्चियां दी शादी कर दिंदे सां। असीं बच्ची विआह तां दित्ती पर उहनूं ढंग तरीका नहीं हुंदा कि मैं सहुरिआं दी करके वे रवां, न्याणी है। इस करके उहनूं महापुरशां ने उदार्थ कीता अज्ञात जोवन बाली, व्याई गई है, सुहागण कहिंदे ने, लेकिन उहनूं दुनियादारी नहीं आउंदी। इसे प्रकार आपां जीव रूपी इस्त्रियां, साडा परमात्मा नाल संबंध है, लेकिन सानूं इह ढंग तरीका नहीं आउंदा कि असीं उहनूं खुश किवें करिए। जिहड़ा नवेलड़िया शब्द है ना, इहनूं आम आपां बोली च कहिंदे, जिवें आपां कहिंदे इह गभरू, इह बीबी मुटियार। इस प्रकार अज्ञात जोबन रूप स्त्री धीए तेनू अजे ढंग नहीं इउ समझना कर
मट की डार तरी
गोयल आई राम
मुंद नवेलड़िया गोयल आई राम।
सतगुरु पातशाह दी बाणी च गोयल शब्द बहुत बिना आया बहुत बिना। गोयल दा अर्थ हुंदा है कई बिना समें दा कई चीजां अलोप हो गईयां ते सानू उहदा पता नहीं चलदा वी इहदा मतलब की है। साडे वेहदियां वेहदियां बड़ा कुछ बदल गया। गोयल का अर्थ है भी गुरमुखो जेडे पशु रखते सन लोग ओ खास करके सौन भादों के महीने च मीह पैंदा सी ते दरियावां दे कंढियां दे उपर घा हो जांदा ओ अपने पशुआं दीआं लोड़ां वास्ते अपनी रहायश दरियावां दे कंढियां ते लै जांदे दो चार महीने उत्थे अपने पशुआं नूं चारा पाउंदे टाइम पास करदे ते मुड़ के अपने घर नूं आ जांदे सन। टैंपरेरी रहायश दरिया के कंढे ते रहिंदे जरूर सन पर उत्थे हुण रहना दो महीने मकान किवें बनाउण लोड़ ही कोई नहीं। इसे प्रकार गुरदेव कहिंदे गुरमुखा तू इथों की पकड़ बड़ी करदा पर तू उन्हां गुजरां वर्गा उन्हां पशु चारण वाले भरावां वर्गा जिन्हां की रहायश टैंपरेरी है जिन्हां ने सदीवी तौर ते नहीं रहना।
मट की डार तरी हर लेवलाई राम।
जिवें बीबी का पति आया ते उहदे कोल घड़ा है जां घड़ी है पानी वाली उन्हें वो घड़ी रख के ते अपने पति नाल गल्लां करन लग पई। दो अर्थ ने एक हुंदा मुख ते अंतरीव अंतरीव अर्थ दा की है। असीं जीव रूपी स्त्रियां ने जेड़ी अठे पर दे अध्यास है इनू पासे कर देना। ये सारे जने अपने अंदर झाती मारो आपां ज्यादातर अपनी बाह दी चमड़ी नू सवारन वास्ते लगे रहे ने अठे पैर। इहदा मतलब ये नहीं कि आपां इशनान पानी करना ते सवारना नहीं लेकिन इहदे नालों किते अंदर नू सवारन दा यतन करिए ते इहदा महापुरशां विद्वानां ने अर्थ कीता है दे अध्यास नू पासे कर। दे अध्यास तो भाव आपां अठे पैर इनू तगड़ा कर लीए इनू सोहना कर लीए लोग चंगा कहन सोहना कहन कहिंदे इन्नी पकड़ ना कर। इनू दे अध्यास रूपी जिहड़ी ए घड़ी है अथवा घड़ा है इनू पासे रख के हर लिव लाई राम जिहड़ा परिपूर्ण परमात्मा उहदे नाल अपनी लिव वृत्ति नू जोड़ना करिए अथवा जोड़ना करो।
लिव लाए हर स्यों रही गोयल।
प्रकार ए टैंपरेरी रहायश वाली जीव रूपी स्त्री उस परिपूर्ण परमात्मा दे नाल जे जुड़ जाए तां अथवा किस तरह जुड़ना है।
सहज शब्द सिगारिया।
सहज दे तीन अर्थ गुरमुखां ने कीते विद्वान वीरां ने अडोलता शांति ते ज्ञान। आपां पैर पैर ते डोलदे साडी आम सारिया की वस्ता कि वेखना ज्ञानी जी पांच पाठ कर लिया जी गल नहीं बनी ते आम चलदा है ते गुरमुखा पांच पाठां की गिनती कर ली ते पाप किन्ने कीते कि वह भी तकड़ी दूजे पासे पा नहीं नहीं। सहज का भाव मन नूं अडोल करना है। आपां महापुरशां दे शब्द पढ़दे हां भगतना दे केसो केसो कूकिया ना सोईए असार रात दिवस के कूकने कहूं के सुनी पुकार। आवाजां मारी चल कदे ना कदे तां आवाज सुनी लैगा ना। जेड़ा आपां नेतनेम करदे हां ना ये रब नूं आवाजां मारदे हां। मुसलमान भरा नमाज पढ़ते ने हिंदू भरा पूजा करते ने ये सारे दे सारे तरीके उस परमात्मा नूं आवाजा मारदे हन। तो मेरे पातशाह कहिंदे जिहड़े गुरमुख जाने ना उन्हां ने मन नूं अडोल करके गुरु दे शब्द का शिंगार करना कीता है। शब्द का शिंगार आपां कहांगे किवें श्री राग विच धन गुरु नानक पातशाह दा शब्द आउंदा है करतर कर कर करता कंगन पहरे दमोदर दंत ले तीज धड़ी बंधावे कामण श्री रंग सुरमा दे। श्री राग विच ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਉਚਾਰਨ ਸ਼ਬਦ ਕੀਤਾ ਵੀ ਇਹ ਜੀਵ ਰੂਪੀ ਇਸਨੇ ਸ਼ਿੰਗਾਰ ਕੀ ਕਰਨਾ, ਸਾਡੀਆਂ ਬੱਚੀਆਂ ਸਾਡੀਆਂ ਧੀਆਂ ਹੱਥਾਂ ਦੇ ਵਿੱਚ ਚੂੜੀਆਂ ਵਗੈਰਾ ਪਾਉਂਦੀਆਂ ਹਨ। ਔਰ ਇਸੇ ਤਰ੍ਹਾਂ ਜਿਵੇਂ ਆ ਪੁਰਾਣੇ ਜ਼ਮਾਨੇ ਚ ਆ ਸੱਕ ਦੀ ਦਾਤਨ ਕਰਨ ਦਾ ਰਿਵਾਜ ਹੁੰਦਾ ਸੀ, ਉਹ ਘਟ ਗਿਆ, ਸਾਡੀਆਂ ਬੱਚੀਆਂ ਮੀਡੀਆਂ ਕਰਦੀਆਂ ਸਨ। ਤੁਸੀਂ ਕਹਿਣਾ ਵੀ ਗਿਆਨੀ ਜੀ ਕਿਹੜੇ ਪਾਸੇ ਪੈ ਗਏ, ਮੈਂ ਨੀ ਜੀ ਪੈ ਰਿਹਾ, ਇਹ ਪੰਕਤੀ ਦਾ ਤੁਸੀਂ ਠੀਕ ਹੈ ਚੁੱਪ ਪੜ ਲੈਣੇ, ਮੇਰੇ ਤੇ ਲਾਮਾ ਨਾ ਦੇਣਾ। ਕਰ ਕਰ ਕਰਤਾ ਕੰਗਣ ਪਹਿਰੇ, ਕਰਤਾਰ ਨੂੰ ਚੇਤੇ ਕਰਨਾ ਚੂੜੀਆਂ ਪਾਉਣੀਆਂ ਨੇ। ਦਮੋਦਰ ਦੰਤ ਲਈ ਜਿਹੜਾ ਦਮੋਦਰ ਸ਼ਬਦ ਉਚਾਰਨ ਕੀਤਾ, ਇਹਨੂੰ ਕਹਿੰਦੇ ਵਿਸ਼ੇਸ਼ਣ ਵਾਚਕ ਨਾਂ, ਰੱਸੀ ਨਾਲ ਤੇੜ ਬਣਾਉਣ ਕਰਕੇ ਪ੍ਰਮਾਤਮਾ ਦਾ ਇਹ ਨਾਂ ਪਿਆ ਦਮੋਦਰ ਦਾਮ, ਰੱਸੀ ਤੇ ਉਧਰ ਪੇਟ ਨੂੰ ਬਣਾਉਣ ਕਰਕੇ। ਦਮੋਦਰ ਦੰਤ ਲਈ ਜਿਹੜਾ ਉਹ ਦਮੋਦਰ ਨੂੰ ਚੇਤੇ ਕਰਨਾ, ਇਹ ਅੱਜ ਕੱਲ ਪੇਸਟ ਕਹਿ ਲਾਂਗੇ। ਹੋਰ ਧੀ ਧੜੀ ਬਣਾਵੇ ਕਾਮਣ, ਜਿਹੜਾ ਹੌਸਲਾ ਰੱਖਣਾ ਇਹ ਮੀਡੀਆਂ ਕਰਨੀਆਂ ਨੇ। ਹੁਣ ਤਾਂ ਮੀਡੀਆਂ ਦਾ ਸਿਆਪਾ, ਬੀਬੀਆਂ ਨੇ ਲਾਹ ਦਿੱਤਾ ਵੀ ਚੁੱਪ ਕਰਕੇ ਜਹਾਮਤ ਕਰਾਈ, ਮਗਰੋਂ ਸਿਰ ਮਨਾਇਆ ਤੇ ਕੰਮ ਹੀ ਨਿਗੜ ਗਿਆ। ਹੁਣ ਤਾਂ ਨਾ ਗੁੱਤ ਰਹੀ ਤੇ ਨਾ ਮੀਡੀਆਂ ਰਹੀਆਂ, ਹੁਣ ਤਾਂ ਵਿਦਿਆਰਥਾਂ ਨੂੰ ਕਰਨੇ ਔਖੇ ਹੋ ਜਾਣੇ ਨੇ। ਬੜਾ ਦੁੱਖ ਹੁੰਦਾ ਮਨ ਨੂੰ, ਵਿਆਹ ਹੋਣਾ ਅਜੇ ਆਨੰਦ ਕਾਰਜ ਨਹੀਂ ਹੋਇਆ, ਪਿਓ ਨੇ ਪੱਲਾ ਨਹੀਂ ਪਕੜਾਇਆ ਤੇ ਕੁੜੀ ਤੇ ਮੁੰਡੇ ਦੀਆਂ ਪੈਰ ਚ ਫੋਟੋਆਂ ਲੱਗੀਆਂ ਹੁੰਦੀਆਂ ਨੰਗੇ ਸਿਰ ਦੀਆਂ। ਰੱਬ ਦਾ ਵਾਸਤਾ ਮੇਰੀਏ ਕੌਮੇ, ਇੰਨਾ ਨਿਗਰੀਏ ਨਾ ਆਪਾਂ, ਜਿੰਨਾ ਚਿਰ ਪੱਲਾ ਨਹੀਂ ਪਕੜਾਇਆ ਉਨਾ ਚਿਰ ਬੱਚੀ ਦੇ ਬੱਚੇ ਦਾ ਸੰਬੰਧ ਕੀ ਹੈ। ਅਸੀਂ ਸਿਧਾਂਤ ਨੂੰ ਭੁੱਲ ਗਏ। ਹੁਣ ਨਵਾਂ ਕੰਮ ਇੱਕ ਆਇਆ ਜੇ ਮੁੰਦਰੀਆਂ ਪਾਉਣ ਦਾ ਰਿਵਾਜ, ਮੁੰਦਰੀ ਸੈਰੇਮਨੀ ਰੱਗ ਲੱਗੇ ਜੇ, ਪਤਾ ਨਹੀਂ ਕੀ ਕਹਿੰਦੇ ਆ, ਕਿਉਂਕਿ ਅਸੀਂ ਪੁਰਾਣੇ ਜ਼ਮਾਨੇ ਦੇ ਆ। ਰੱਬ ਦਾ ਵਾਸਤਾ ਜੇ ਵਿਆਹ ਤੋਂ ਪਹਿਲਾਂ ਸਾਡੀ ਬੱਚੀ ਦੇ ਹੱਥ ਨੂੰ ਕੋਈ ਪਕੜੇ, ਇਹ ਸਾਨੂੰ ਸੋਭਦਾ ਨਹੀਂ। ਸਾਡੇ ਕੋਲ ਗੈਰਤ ਹੈ, ਸਾਨੂੰ ਸਾਡੇ ਗੁਰਦੇਵ ਨੇ ਗੈਰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਕਹਿ ਨਾਨਕ ਸੁਣ ਬਾਬਰ ਮੀਰ, ਤੂੰ ਇੱਥੇ ਮੰਗੇ ਸੋ ਅਹਿਮਕ ਫਕੀਰ, ਗੁਰੂ ਕੇ ਸਿੱਖਾ ਜੇ ਤੇਰੇ ਕੋਲ ਅੰਕੜੀ ਤੂੰ ਸਿੱਖ ਕਾਹਦਾ ਹੈ। ਇਹ ਵਿੱਚੋਂ ਸੁਭਾਵਿਕ ਗੱਲ ਆ ਗਈ ਤੇ ਮੈਨੂੰ ਮਾਫੀ ਦੇ, ਹੁਕਮਨਾਮਾ ਮੇਰਾ। ਕਰ ਕਰ ਕਰਤਾ ਕੰਗਣ ਪਹਿਰੇ, ਦਮੋਦਰ ਦੰਤ ਲਈ ਤੀਜ ਧੜੀ ਬੰਧਾਵੇ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਬਕਾਇਦਾ ਕਲੀਅਰ ਕਰ ਲਿਖਿਆ ਸੁਰਮਾ, ਜਿਹੜਾ ਉਸ ਮਾਇਆ ਦੇ ਮਾਲਕ ਪਰਮਾਤਮਾ ਨੂੰ ਚੇਤੇ ਕਰਨਾ, ਇਹ ਸੁਰਮਾ ਪਾਉਣਾ ਹੈ। ਮੇਰੇ ਪਾਤਸ਼ਾਹ ਪੈਂਦੇ ਲਿਵ ਲਾਏ ਹਰਸੋਂ ਰਹੀ ਗੋਇਲ, ਸਹਿਜ ਸ਼ਬਦ ਸ਼ਿੰਗਾਰੀਆ, ਮਨ ਨੂੰ ਅਡੋਲ ਕਰਨਾ ਗੁਰੂ ਦੇ ਉਪਦੇਸ਼ ਦੁਆਰਾ, ਇਹ ਸ਼ਿੰਗਾਰ ਕਰਨਾ ਹੈ।
ਕਰ ਜੋੜ ਗੁਰ ਪਹਿ ਕਰ ਬੇਨੰਤੀ,
ਹੱਥ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰਨਾ ਕਰੀਏ, ਅਰਦਾਸ ਕਰਨਾ ਕਰੀਏ।
ਮਿਲੋ ਸਾਚ ਪਿਆਰੀਆ,
ਵਾਹਿਗੁਰੂ ਤੋਂ ਸਦੀਵੀ ਤੌਰ ਤੇ ਰਹਿਣ ਵਾਲਾ ਤੇ ਸਾਰਿਆਂ ਨਾਲ ਪਿਆਰ ਕਰਨ ਵਾਲਾ, ਕਿਤੇ ਮਿਲਣਾ ਕਰ।
ਤਨ ਪਾਏ ਭਗਤੀ ਦੇਖ ਪ੍ਰੀਤਮ,
ਭਾਈ ਜਦੋਂ ਜੀਵ ਰੂਪੀ ਇਸਤਰੀ ਉਹਨੂੰ ਭਾ ਗਈ, ਇਹਨੇ ਭਗਤੀ ਕੀਤੀ, ਤਮਾਂ ਤੋਂ ਰਹਿਤ ਅੰਧੇਰੇ ਤੋਂ ਰਹਿਤ ਪਰਮਾਤਮਾ ਦਰਸ਼ਨ ਹੋ ਗਏ, ਤੇ ਪਰਮਾਤਮਾ ਦੀ ਮਿਲਣ ਕਰਕੇ ਸਾਡੇ ਅੰਦਰ ਕੀ ਤਬਦੀਲੀ ਆਏਗੀ।
ਕਾਮ ਕ੍ਰੋਧ ਨਿਵਾਰਿਆ,
ਅੱਠੇ ਪੈਰ ਇਹ ਚਨਾਲ ਸਾਨੂੰ ਤੰਗ ਕਰਦੇ ਨੇ, ਕਦੇ ਕਾਮ ਦਾ ਪ੍ਰਭਾਵ ਕਦੇ ਕ੍ਰੋਧ ਦਾ ਪ੍ਰਭਾਵ, ਇਹ ਪ੍ਰਮਾਤਮਾ ਦੀ ਪ੍ਰਾਪਤੀ ਨਾਲ ਨਿਵਿਰਤ ਹੋ ਜਾਣਗੇ।
ਨਾਨਕ ਮੁੰਡ ਨਵੇਲ ਸੁੰਦਰ,
ਸੰਤ ਬਾਬਾ ਸੁੰਦਰ ਸਿੰਘ ਮਾਫ ਕਰਨਾ ਅਦਰ ਸਿੰਘ ਮਸਤੂਵਾੜੇ ਵਾਲਾ ਜੀਵਨ ਪੜਿਆ ਤੇ ਉਸ ਪੁਸਤਕ ਲਿਖਿਆ ਸੀ ਵੀ ਮਹਾਂਪੁਰਸ਼ ਕਹਿੰਦੇ ਨੇ ਬਾਬਾ ਅਦਰ ਸਿੰਘ ਜੀ ਵੀ ਤੈਨੂੰ ਕੋਈ ਆਣ ਕੇ ਪਿੱਛੋਂ ਠੋਡਾ ਮਾਰੇ, ਤੇ ਮੈਂ ਉਹ ਲਫ਼ਜ਼ ਸਟੇਜ ਤੇ ਨਹੀਂ ਕਹਿ ਸਕਦਾ, ਨਾਲ ਠੋਡਾ ਮਾਰ ਕੇ ਤੇ ਨਾਲੇ ਗੰਦੀ ਗਾਲ ਕੱਢ ਦੇ ਗੁੱਸਾ ਨਾ ਵੀ ਤੇ ਉਹਨੂੰ ਕਹਿਣਾ ਗੁਰਮੁਖਾ ਤੇਰਾ ਧੰਨਵਾਦ, ਤੂੰ ਮੇਰਾ ਨਾਂ ਤਾਂ ਪਛਾਣ ਲਿਆ ਵੀ ਮੈਂ ਕਿਹੋ ਜਿਹਾ ਬੰਦਾ ਹੈ, ਨਾਲੇ ਠੋਡਾ ਮਾਰਿਆ ਨਾਲੇ ਬੁਰੇ ਸ਼ਬਦ ਕਹੇ ਤੇ ਅੰਦਰ ਕਿਸੇ ਪ੍ਰਕਾਰ ਦਾ ਗੁੱਸਾ ਨਾ ਆਉਣਾ, ਕਹਿਣਾ ਗੁਰਮੁਖਾ ਤੇਰੀ ਮਿਹਰਬਾਨੀ ਤੈਨੂੰ ਮੇਰੀ ਪਛਾਣ ਵੀ ਮੈਂ ਕੌਣ ਆ। ਪਰ ਇਹ ਵਸਤਾ ਕਦੋਂ ਬਣੇਗੀ, ਪ੍ਰੇਮਾ ਭਗਤੀ ਕਰਨ ਕਰਕੇ, ਤਮਾਂ ਤੋਂ ਰਹਿਤ ਪ੍ਰਮਾਤਮਾ ਇੰਤਜ਼ਾਰ ਕਰਨ ਕਰਕੇ, ਇਸ ਪ੍ਰਕਾਰ ਇਹ ਕਾਮ ਤੇ ਕ੍ਰੋਧ ਨਿਵਿਰਤ ਹੋ ਜਾਂਦੇ ਹਨ।
ਦੇਖ ਫਿਰ ਸਾਧਾਰਿਆ,
ਇਸ ਪ੍ਰਕਾਰ ਇਸ ਜੀਵ ਰੂਪੀ ਇਸਤਰੀ ਨੇ ਉਸ ਪਰਿਪੂਰਨ ਪਰਮਾਤਮਾ ਦੇ ਜਦੋਂ ਦੀਦਾਰ ਕੀਤੇ ਤੇ ਆਟੋਮੈਟਿਕਲੀ ਇਹਦਾ ਜੀਵਨ ਸਾਧਿਆ ਗਿਆ, ਇਹਦੇ ਅੰਦਰੋਂ ਔਗਣ ਲੜਗੇ। ਕਿਵੇਂ? ਆਪਾਂ ਰੋਜ਼ਾਨਾ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ। ਸਾਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਪਿਤਾ ਜੀ ਸਾਨੂੰ ਹਰ ਮੌਕੇ ਸਵਾਰਦੇ ਨੇ, ਜਿਵੇਂ ਧੀਆਂ ਬਿੱਟੀਆਂ ਸਾਡੀਆਂ ਆਪਣੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ, ਤੇ ਉਹਨਾਂ ਦਾ ਮੂੰਹ ਧੋਂਦੀਆਂ ਨੇ, ਉਹਨਾਂ ਦੇ ਮੂੰਹ ਤੇ ਹੱਥ ਮਾਰਦੀਆਂ ਵੀ ਮੇਰਾ ਬੱਚਾ ਲਿਬੜਿਆ ਜਾਪਦਾ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਬਾਪ ਨੇ, ਅਸੀਂ ਬੱਚੇ ਤੇ ਸਾਡਾ ਮੂੰਹ ਧੋਂਦੇ ਨੇ ਅੱਠੇ ਪੈਰ। ਉਹ ਕਹਿੰਦੇ ਨੇ ਇਹ ਨੇਤਰ ਹੋ ਮੇਰ ਹੋ ਹਰ ਤੁਮ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਆਲਿਆ, ਇਹਨਾਂ ਅੱਖਾਂ ਨਾਲ ਹੋਰ ਨਾ ਵੇਖ। ਇਹ ਸਰਵਣ ਹੋ ਮੇਰ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਹੇ ਮੇਰੇ ਕੰਨੋ ਅੱਠੇ ਪਰ ਲੋਕਾਂ ਦੀ ਚੁਗਲੀ ਤੇ ਨਿੰਦਿਆ ਨਾ ਸੁਣੋ, ਤੁਹਾਨੂੰ ਪਰਿਪੂਰਨ ਪਰਮਾਤਮਾ ਨੇ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਪੈਦਾ ਕੀਤਾ ਹੈ।
ਸੱਚ ਨਵੇ ਲੜੀਏ ਜੋ ਬਨ ਬਾਲੀ ਰਾਮ,
ਮੇਰੀਏ ਧੀਏ ਹੇ ਮੇਰੀਏ ਬੱਚੀਏ ਤੂੰ ਅਜੇ ਬਸਮਝ ਹੈ, ਤੇਰੇ ਤੇ ਜਵਾਨੀ ਬਚਪਨ ਦਾ ਪ੍ਰਭਾਵ ਹੈ ਤੇ ਤੈਨੂੰ ਇਸ ਗੱਲ ਦੀ ਗਿਆਤ ਨਹੀਂ।
ਆਓ ਨਾ ਜਾਓ ਕਹੀਂ,
ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਆਖਿਆ ਵੀ ਇਵੇਂ ਨਾ ਕਦੇ ਇਸ ਪਾਸੇ ਜਾ ਤੇ ਕਦੇ ਉਸ ਪਾਸੇ ਜਾ। ਬੜਾ ਮਨ ਨੂੰ ਦੁੱਖ ਹੁੰਦਾ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਮੈਂ ਸਰਦਾਰਾਂ ਨੂੰ ਕਬਰਾਂ ਦੇ ਅੱਗੇ ਖਲੋਤਿਆ ਵੇਨਾ। ਮੈਂ ਕਹਿ ਤਾਂ ਕੁਛ ਸਕਦਾ ਨੀ, ਪੇਸ਼ ਤਾਂ ਜਾਂਦੀ ਕੋਈ ਨੀ, ਤੇ ਮੈਂ ਆਪਣੀ ਆਦਤ ਦੇ ਮੁਤਾਬਕ ਗੱਡੀ ਚ ਬਹਿਣਾ, ਕਹਿੰਦਾ ਮਿੱਤਰਾ ਜੇ ਗੁਰੂ ਰਾਮਦਾਸ ਤੋਂ ਤੇਰਾ ਨਹੀਂ ਸਹਿਆ ਤੇ ਇਸ ਕਬਰ ਤੋਂ ਤੇਰਾ ਕੱਖ ਨਹੀਂ ਸਰਨਾ। ਅੰਮ੍ਰਿਤਸਰ ਤੇ ਸਾਡਾ ਜਨਮ ਹੋਵੇ ਅਸੀਂ ਬੰਦਿਆਂ ਦੇ ਡੇਰਿਆਂ ਤੇ ਜਾਈਏ, ਅੰਮ੍ਰਿਤਸਰ ਸਾਡਾ ਸਿੱਖਾਂ ਦੇ ਘਰ ਹੋਵੇ ਤੇ ਬੰਦਿਆਂ ਦੇ ਕੋਲ ਜਾ ਕੇ ਆਖੇ ਸਾਨੂੰ ਨਾਮ ਦੇ ਮੰਤਰ ਦੇ ਇਹਦਾ ਭਾਵ ਕਿ ਸਾਨੂੰ ਗੁਰੂ ਨਾਨਕ ਦੇ ਨਾਮ ਤੇ ਵਿਸ਼ਵਾਸ ਹੀ ਨਹੀਂ। ਇਹ ਸਾਡੀ ਬਦਕਿਸਮਤੀ ਹੈ, ਬਦਕਿਸਮਤੀ। ਮੇਰੇ ਪਾਤਸ਼ਾਹ ਕਹਿੰਦੇ ਆਓ ਨਾ ਜਾਓ ਕਈ ਆਪਣੇ ਸਾਹਿਬ ਨਾਲ ਹੀ ਰਾਮ, ਇਵੇਂ ਉਸ ਪਾਸੇ ਜਾਣਾ ਤੇ ਉਸ ਪਾਸੇ ਜਾਣਾ ਇਹ ਠੀਕ ਨਹੀਂ, ਆਪਣੇ ਪਤੀ ਪਰਮਾਤਮਾ ਨਾਲ ਰਹਿਣਾ ਕਰ।
ਨਾਹ ਆਪਣੇ ਸੰਗ ਦਾਸੀ,
ਆਪਣੇ ਪਤੀ ਪਰਮਾਤਮਾ ਦੇ ਨਾਲ ਦਾਸੀ ਬਣ ਕੇ ਸੇਵਾਦਾਰ ਨੀ ਬਣ ਕੇ ਰਹਿਣਾ ਕਰੀਏ।
ਮੈਂ ਭਗਤ ਹਰ ਕੀ ਭਾਵ,
ਪਰਿਪੂਰਨ ਪਰਮਾਤਮਾ ਦੀ ਜਿਹੜੀ ਭਗਤੀ ਉਹਨੂੰ ਚੰਗੀ ਲੱਗਦੀ ਹੈ ਉਹ ਪ੍ਰਮਾਣ ਕਰ ਲਏਗਾ।
ਅਗਾਧ ਬੋਧ ਅਕਥ ਕਥੀਐ,
ਜੇ ਆਪਾਂ ਆਖੇ ਨੀ ਵੀ ਉਹਦਾ ਅੰਤ ਪਾੜੀਏ ਤੇ ਜਿਹੜਾ ਉਹਦਾ ਬੋਧ ਗਿਆਤ ਹੈ ਸਮਝ ਹੈ ਇਹ ਕਹਿਣ ਤੋਂ ਪਰੇ ਹੈ, ਉਹਦੀ ਕਥਾ ਕਹੀ ਨਹੀਂ ਜਾ ਸਕਦੀ। ਹਾਂ ਕਹਿਣ ਵਾਲੇ ਕਹੀ ਜਾਂਦੇ ਨੇ ਕਥਨਾ ਕਥੀ ਨਾ ਆਵੇ ਤੋਟ।
ਸਹਿਜ ਪ੍ਰਭ ਗੁਣ ਗਾਵੇ,
ਮਨ ਅਡੋਲ ਕਰਕੇ ਪਰਿਪੂਰ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ।
ਰਾਮ ਨਾਮ ਰਸਾਲ ਰਸੀਆ,
ਜਿਹੜਾ ਉਹ ਸਾਰੇ ਵਿਆਪਕ ਪਰਮਾਤਮਾ ਨਾ ਉਹਦਾ ਨਾਮ ਰਸ ਲੈ ਕੇ ਕਰਨਾ ਕਰ। ਆਪ ਆਮ ਕਰਕੇ ਗੁਰਮੁਖੋ, ਇਹ ਆਮ ਬੇਨਤੀ ਕਰਦਾ ਰਹਿਣਾ। ਆਪਾਂ ਨੇਤਨੇ ਨਿਬੇੜਨ ਦਾ ਯਤਨ ਕਰਦੇ ਵੀ ਮੈਂ 15 ਮਿੰਟਾਂ ਚ ਨੇਤਨੇ ਵਿੜ ਕੇ ਭਾਈ ਸਾਹਿਬ ਆਇਆ, ਇਹ ਸਾਨੂੰ ਸਜ਼ਾ ਥੋੜੀ ਹੈ। ਜਿਹੜਾ ਆਪਾਂ ਨੇਤਨੇ ਕਰਦੇ ਨਾ ਇਹ ਸਾਨੂੰ ਡਨ ਨਹੀਂ, ਇਹ ਸਾਨੂੰ ਸਜ਼ਾ ਨਹੀਂ, ਇਹ ਪਰਿਪੂਰਨ ਪਰਮਾਤਮਾ ਦੇ ਜੁੜਨ ਦਾ ਇੱਕ ਤਰੀਕਾ ਹੈ। ਸਾਡੇ ਡਾਕਟਰ ਹਕੀਮ ਸਾਨੂੰ ਭਰਾ ਕਹਿੰਦੇ ਨੇ ਵੀ ਭਾਈ ਖਾਣਾ ਚਬਾ ਚਬਾ ਕੇ ਖਾਓ, ਸਟੋਮ ਚ ਹੈ ਜੀ ਨੋ ਟੀਥ, ਪੇਟ ਦੇ ਦੰਦ ਨਹੀਂ। ਜਿਵੇਂ ਥਾਣ ਖਾਣਾ ਚਬਾ ਕੇ ਖਾਣ ਦੇ ਨਾਲ ਬੰਦਾ ਤੰਦਰੁਸਤ ਹੁੰਦਾ ਤੇ ਸਰੀਰ ਨੂੰ ਤਾਕਤ ਮਿਲਦੀ ਹੈ, ਇਸੇ ਪ੍ਰਕਾਰ ਗੁਰਮੁਖੋ ਜਦੋਂ ਵੀ ਬਾਣੀ ਪੜ੍ਹਦੇ ਤੇ ਨਾਲ ਉਹਦੀ ਵਿਚਾਰ ਵੀ ਕਰੀਏ ਵੀ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਕੀ ਕਿਹਾ, ਉਹਨੂੰ ਨਿਬੇੜਨ ਦਾ ਯਤਨ ਨਾ ਕਰੀਏ, ਉਹਦਾ ਰਸ ਲੈਣਾ ਕਰੀਏ। ਮੇਰੇ ਪਾਤਸ਼ਾਹ ਕਹਿੰਦੇ ਨੇ ਹੇ ਜੀਵ ਰੂਪੀ ਇਸਤਰੀਏ, ਹੇ ਧੀਏ, ਜਿਹੜਾ ਪਰਿਪੂਰਨ ਪਰਮਾਤਮਾ ਨਾ ਰਸਾਂ ਦਾ ਘਰ ਹੈ ਉਹਦਾ ਸਵਾਦ ਲੈਣਾ ਕਰ। ਸੱਚੀ ਪਰਮਾਤਮਾ ਦੇ ਨਾਲ ਜੁੜ ਕਰਕੇ ਸੱਚੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਰਸ ਲੈਣਾ ਕਰ।
ਰਵੇ ਸਾਚ ਪਿਆਰੀਆ,
ਰਵੇ ਤੂੰ ਭਾਵ ਉਹ ਉਚਾਰ ਨਾ ਕਰੇ, ਜਿਹੜਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਜਿਹੜਾ ਸੱਚਾ ਹੈ ਉਹਦਾ ਉਚਾਰਨ ਕਰਨਾ ਕਰੇ।
ਗੁਰ ਸ਼ਬਦ ਦੀਆ ਦਾਨ ਕੀਆ।
ਗੁਰੂ ਮਹਾਰਾਜ ਨੇ ਸਾਨੂੰ ਗੁਰੂ ਦਾ ਉਪਦੇਸ਼ ਦਾਨ ਦਿੱਤਾ ਹੈ। ਆਪਾਂ ਲੈਣ ਦੇਣ ਕਰਦੇ ਹਾਂ, ਆਪਾਂ ਕਹਿੰਦੇ ਵੀ ਗੁਰਮੁਖਾ ਆਹ ਚੀਜ਼ ਲੈ ਲਾ ਤੇ ਆਹ ਦੇ ਦੇ, ਆਪਾਂ ਮੁੱਲ ਵੇਚਦੇ ਹਾਂ, ਆਪਾਂ ਆਧਾਰਾ ਦਿੰਦੇ ਹਾਂ, ਆਪਾਂ ਦਾਨ ਦਿੰਦੇ ਹਾਂ। ਆਮ ਸਾਡੇ ਸਮਾਜ ਵਿਚ ਮੁੱਲ ਦੇਣ ਦਾ ਭਾਵ ਹੁੰਦਾ ਵੀ ਮੈਂ ਚੀਜ਼ ਦੀ ਮੁੱਲ ਲੈ ਲਿਆ ਤੇ ਉਹ ਮਾਲਕ ਬਣ ਗਿਆ। ਉਧਾਰੇ ਤੋਂ ਭਾਵ ਹੁੰਦਾ ਵੀ ਤੂੰ ਚਾਰ ਦਿਨ ਵੀਰਾ ਵਰਤ ਲਿਆ ਤੇ ਮੁੜ ਕੇ ਮੋੜ ਨੀ, ਤੇ ਦਾਨ ਦਾ ਭਾਵ ਹੁੰਦਾ ਦੇ ਕੇ ਤੇ ਮੁੜ ਕੇ ਲੈਣ ਦੀ ਇੱਛਾ ਨਹੀਂ, ਫਰੀ। ਸਤਿਗੁਰੂ ਪਾਤਸ਼ਾਹ ਨੇ ਸਾਥੋਂ ਕੋ ਲੈਣ ਦੀ ਇੱਛਾ ਨਹੀਂ ਰੱਖੀ, ਸਾਨੂੰ ਫਰੀ ਦੇ ਤੌਰ ਤੇ ਨਾਮ ਦਿੱਤਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਸਤਿਗੁਰੂ ਪਾਤਸ਼ਾਹ ਨੇ ਤੈਨੂੰ ਗੁਰੂ ਦਾ ਉਪਦੇਸ਼ ਤੇਰੇ ਕੋਲ ਮੰਗਿਆ ਕੱਖ ਨਹੀਂ ਦਿੱਤਾ, ਇਹ ਵਿਚਾਰ ਕਰਨਾ ਕਰ।
ਨਾਨਕਾ ਵਿਚਾਰੀਆ
ਪਿਆਰਿਆ ਵਿਚਾਰ ਕਰਨਾ ਕਰ, ਇਹਦਾ ਦੂਜਾ ਅਰਥ ਹੈ ਵੀ ਉਹ ਪਰਿਪੂਰਨ ਪ੍ਰਮਾਤਮਾ ਤੇਰੇ ਹਿਰਦੇ ਦੇ ਵਿਚ ਹੈ।
ਸ੍ਰੀ ਧਰ ਮੋਹ ਅੜੀ ਫਿਰ ਸੰਗ ਸੋਤੀ ਰਾਮ।
ਪਤਾ ਲੱਗਾ ਕਿ ਪਰਿਪੂਰਨ ਪ੍ਰਮਾਤਮਾ ਮੇਰੇ ਨਾਲ ਹੈ ਔਰ ਮੈਨੂੰ ਉਹਨੇ ਮੋਹ ਲਿਆ।
ਗੁਰ ਕੈ ਭਾਏ ਚਲੋ ਸਾਚ ਸੰਗੋਤੀ ਰਾਮ।
ਗੁਰੂ ਦੀ ਰਜਾ ਵਿੱਚ ਚੱਲਣਾ ਕਰ ਤੇ ਸੱਚ ਨਾਲ ਜੁੜਨ ਦਾ ਯਤਨ ਕਰ।
ਤਨ ਸਾਚ ਸੰਗੋਤੀ ਹਰ ਸੰਗ ਸੂਤੀ।
ਪਹਿਲਾਂ ਵੀ ਭਾਈ ਸਾਹਿਬ ਨੇ ਪੜਿਆ ਤੇ ਅੱਗੇ ਫਿਰ ਉਹ ਆ ਗਏ। ਇਹਨੂੰ ਕਹਿੰਦੇ ਨੇ ਦਿੱਲੀ ਦੀਪਕ, ਇਹਨੂੰ ਕਹਿੰਦੇ ਆਤ ਉਪਮਾ ਅਲੰਕਾਰ। ਇਹ ਵੱਖ ਵੱਖ ਇਹਨੂੰ ਬੀਬਸਾ ਅਲੰਕਾਰ ਕੇ ਮਾਫੀ ਦੇਣੀ, ਬੀਬਸਾ ਅਲੰਕਾਰ ਹੈ। ਸੋ ਇਸ ਪ੍ਰਕਾਰ ਤਨ ਸਾਜ ਸੰਗੂਤੀ ਹਰ ਸੰਗ ਸੂਤੀ। ਸੋ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ ਇਹ ਪਰਿਪੂਰਨ ਪ੍ਰਮਾਤਮਾ ਦੇ ਨਾਲ ਅਭੇਦ ਹੋ ਗਈ, ਕੱਲੀ ਅਭੇਦ ਨਹੀਂ ਹੋਈ।
ਸੰਗ ਸਖੀ ਸਹੇਲੀਆ
ਔਰ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਹੋਰ ਵੀ ਉਹਨਾਂ ਦੇ ਸਾਥੀ ਪ੍ਰਮਾਤਮਾ ਨਾਲ ਜੁੜ ਗਏ। ਔਰ ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ ਸੀ ਪਿਆਰੇ ਬੇੜ ਜਿਨ੍ਹਾਂ ਮਿਲਿਆ ਤੇਰੇ ਨਾਮ ਚਿੱਤ ਆਵੇ। ਸ਼ਰਾਬੀ ਨੂੰ ਮਿਲਾਂਗੇ ਤੇ ਸ਼ਰਾਬ ਪੀਣ ਨੂੰ ਚਿੱਤ ਕਰੇਗਾ, ਜੁਆੜੀਏ ਨੂੰ ਮਿਲਾਂਗੇ ਤੇ ਜੂਆ ਖੇਲਣ ਨੂੰ ਚਿੱਤ ਕਰੇਗਾ, ਤੇ ਗੁਰਮੁਖਾਂ ਨੂੰ ਮਿਲਾਂਗੇ ਤੇ ਗੁਰੂ ਚੇਤੇ ਆਏਗਾ। ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਗੁਰਮੁਖਾਂ ਦੀ ਕਲਿਆਣ ਹੋ ਗਈ। ਤਰਗੈ
ਇੱਕ ਪਾਏ ਇੱਕ ਨਮਨ ਨਾਮ ਵਸਿਆ।
ਇੱਕ ਭਾਵਨਾ ਹੋਣ ਇੱਕ ਤੇ ਕੀਤਾ ਹੋਣ ਕਰਕੇ, ਆਪਾਂ ਤਾਂ ਇੱਕ ਤੇ ਕੀਤਾ ਛੱਡ ਦਿੱਤਾ। ਆਮ ਵੇਖੀ ਦਾ ਬਹੁਤ ਹੁੰਦੀ ਹੈ ਨਾ, ਬਾਪੂ ਜੀ ਚੜਾਈ ਕਰ ਗਏ, ਬੇਬੇ ਜੀ ਚੜਾਈ ਕਰ ਗਏ ਤੇ ਬੇਬੇ ਤੇ ਬਾਪੂ ਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅੱਗੇ ਫੋਟੋ ਰੱਖਦੇ ਤੇ ਕਹਿੰਦੇ ਨੇ ਭਾਈ ਮਿੱਤਰਾ ਬੇਬੇ ਦੇ ਭੋਗ ਤੇ ਜਲੇਬ ਤਾਂ ਕੱਢੇ ਪਰ ਜਿੰਨਾ ਚਿਰ ਬੇਬੇ ਨੂੰ ਮੱਥਾ ਨਾ ਟੇਕਿਆ ਤੈਨੂੰ ਜੇਬ ਨਹੀਂ ਮਿਲਣੀ। ਰੱਬ ਦਾ ਵਾਸਤਾ ਜੇ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਆਪਣੇ ਬਜ਼ੁਰਗਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਫੋਟੋਆਂ ਰੱਖ ਕੇ ਤੇ ਉਹਨਾਂ ਦੇ ਮੱਥਾ ਨਾ ਟਕਾਇਆ ਕਰੀਏ। ਮੱਥਾ ਕੇਵਲ ਤੇ ਕੇਵਲ ਗੁਰੂ ਦੇ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਝੁਕੇ, ਫੋਟੋਆਂ ਅੱਗੇ ਨਹੀਂ, ਮੂਰਤੀਆਂ ਅੱਗੇ ਨਹੀਂ, ਦੋ ਚੌਂ ਦੇ ਅੱਗੇ ਨਹੀਂ। ਕਈ ਥਾਵਾਂ ਤੇ ਜਾਈਦਾ, ਉਥੇ ਬਾਬਿਆਂ ਦੀਆਂ ਜਗ੍ਹਾ ਬਣੀਆਂ ਨੇ, ਇਕ ਪਾਸੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਤੇ ਇਕ ਭਾਜੀ ਨੂੰ ਬਾਬੇ ਨੂੰ ਸੰਸਕਾਰ ਕੀਤਾ ਹੋ, ਸਾਂ ਦੇ ਲੋਕ ਪਰਿਕਰਮਾ ਕਰੀ ਜਾਂਦੇ ਨੇ। ਨਾ ਨਾ, ਕਲਗੀਧਰ ਬਾਪੂ ਕਹਿੰਦਾ ਇਕ ਬਿਨ ਦੂਸਰ ਸੋ ਨਾ ਚਨਾਰ, ਇਕ ਵਾਹਿਗੁਰੂ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਹੀ ਨਾ ਕਰ। ਜਿਵੇਂ ਆਪਾਂ ਆਮ ਪਿੰਡ ਬੋਲੀ ਚ ਪਹਿੰਦੇ, ਜਿਹੜੇ ਪਿੰਡ ਜਾਣਾ ਨੀ ਉਹਦਾ ਨਾਂ ਉਹਦਾ ਰਾਹ ਕੀ ਪੁੱਛਣਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਕ ਭਾਏ ਇਕ ਮਨ ਨਾਮ ਵਸਿਆ। ਜਿਨ੍ਹਾਂ ਦੀ ਕੇਵਲ ਤੇ ਕੇਵਲ ਇਕ ਤੇ ਭਾਵਨਾ ਹੈ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਟਿਕਿਆ ਹੈ।
ਸਤਿਗੁਰੂ ਹਮ ਮੇਲੀਆ।
ਆਪ ਮਿਹਨਤ ਨਹੀਂ ਕੀਤੀ, ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਮਿਲਾ ਲਿਆ।
ਦਿਨ ਰਹਿਣ ਘੜੀ ਨਾ ਚਸਾ ਵਿਸਰੈ।
ਗੁਰਮੁਖ ਆਪਾਂ ਨੂੰ ਤਾਂ ਕਦੇ ਚੇਤਾ ਨਹੀਂ ਆਉਂਦਾ, ਠੀਕ ਪਰੀ ਕਿਤੇ ਹੋਇਆ ਵਾਹਿਗੁਰੂ ਕਹਿ ਦਿੱਤਾ। ਗੁਰਦੇਵ ਕਹਿੰਦੇ ਦਿਨ ਰਾਤ ਅੱਜ ਦੀ ਟਾਈਮ ਦੇ ਮੁਤਾਬਕ 24 ਮਿੰਟ ਦਾ ਗੁਰਮੁਖ ਉਹ ਘੜੀ ਹੁੰਦੀ, 24 ਮਿੰਟ ਦੀ। ਇਹ ਪੁਰਾਣਾ ਸਾਡਾ ਪੈਮਾਨਾ, ਜਿਵੇਂ ਆਪਾਂ ਹੁਣ ਮਿੰਟ ਸਕਿੰਟ ਕਹਿਣ ਲੱਗ ਪਿਆ ਨਾ, ਅੱਗੇ ਪੁਰਾਣੇ ਜ਼ਮਾਨੇ ਚ ਘੜੀਆਂ ਪਹਿਰਾਂ ਵੱਖ ਵੱਖ ਤਰੀਕੇ ਹੁੰਦੇ ਸਨ। ਅੱਜ ਦੇ ਸਮੇਂ ਦੇ ਮੁਤਾਬਕ ਜੇ ਆਪਾਂ ਘੜੀ ਦਾ ਅਰਥ ਕਰਾਂ ਤੇ 24 ਮਿੰਟ ਨਾ ਦਿਨੇ ਨਾ ਰਾਤ ਨਾ ਉਹ ਘੜੀ, ਤੇਰਾ ਅੱਖ ਦੇ ਚਮਕਣ ਜਿੰਨਾ ਟਾਈਮ ਤੈਨੂੰ ਪਰਮਾਤਮਾ ਨਾਲ ਝੋਲਿਆ। ਹੁਣ ਕਿੰਨਾ ਕੁ ਟਾਈਮ ਆਪਾਂ ਅੱਖ ਚਮਕਦੇ ਆ, ਕਹਿੰਦੇ ਇੰਨਾ ਚਿਰ ਵੀ ਪਰਮਾਤਮਾ ਨੂੰ ਨਾ ਭੁਲਾ, ਉਹਨੂੰ ਉਦੋਂ ਵੀ ਚੇਤੇ ਕਰੀ ਕਰ। ਚੱਲ
ਸਾਸ ਸਾਸ ਨਿਰੰਜਨੋ,
ਇੱਕ ਇੱਕ ਸਵਾਸ ਦੇ ਨਾਲ ਉਹ ਪਰਿਪੂਰਨ ਪਰਮਾਤਮਾ ਜੀ ਦੇ ਅੰਦਰ ਅਵਿਦਿਆ ਦੀ ਕਾਲਖਣੀ ਜਿਹਨੂੰ ਕਿਸੇ ਪ੍ਰਕਾਰ ਦਾ ਕੁਤਮਾ ਨਹੀਂ ਉਹਨੂੰ ਚੇਤੇ ਕਰਦੇ ਕਰੀਏ।
ਸ਼ਬਦ ਜੋਤ ਜਗਾਏ ਦੀਪਕ,
ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਨ੍ਹਾਂ ਗੱਲਾਂ ਤੋਂ ਰੋਕਿਆ। ਆਪਾਂ ਦੀਵਿਆਂ ਨੂੰ ਬੜਾ ਮੱਥਾ ਟੇਕਦੇ ਆ, ਆ ਕਈ ਬੰਦੇ ਸਾਡੇ ਤੇ ਗਲਾ ਕਰਦੇ, ਭਾਈ ਸਾਹਿਬ ਜੀ ਪ੍ਰਚਾਰ ਨਹੀਂ, ਗੁਰਮੁਖੋ ਨਿਯਮਤ ਤੌਰ ਤੇ ਮੈਨੂੰ ਇੱਥੇ ਕਥਾ ਕਰਨ 36 ਸਾਲ ਹੋ ਗਏ ਨੇ। ਪੰਚਮ ਪਾਤਸ਼ਾਹ ਦੀ ਸ਼ਹੀਦੀ ਤੇ ਮੈਂ ਹਰ ਸਾਲ ਕਥਾ ਕਰਦਾ ਉੱਥੇ 7-8 ਦਿਨ। ਇੱਕ ਪਾਸੇ ਦੀਵਾ ਜਗਦਾ ਹੁੰਦਾ ਰਾਮਸਰ ਸਾਹਿਬ, ਮੈਂ ਹਰ ਮੌਕੇ ਹਰ ਸਾਲ ਕਹੀ ਜਾਣਾ ਵੀ ਗੁਰਮੁਖੋ ਦੀਵੇ ਨੂੰ ਮੱਥਾ ਨਾ ਟੇਕੋ। ਗੁਰੂ ਨੂੰ ਤਾਂ ਭਾਵੇਂ ਭੁੱਲ ਜਾਏ ਪਰ ਦੀਵੇ ਨੂੰ ਮੱਥਾ ਟੇਕਣ ਨੂੰ ਕੋਈ ਨਹੀਂ ਜੜਦਾ। ਆਪਾਂ ਸ਼ਹੀਦੀ ਜਾਂਦੇ ਹਾਂ, ਮਹਾਂਪੁਰਸ਼ਾਂ ਦਾ ਸਥਾਨ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਤੇ ਜਿੰਨੀ ਸ਼ਰਧਾ ਦੀਵੇ ਤੇ ਹੈ ਨਾ ਓਨੀ ਗੁਰੂ ਤੇ ਨਹੀਂ, ਓਨੀ ਨਹੀਂ। ਹੁਣ ਮੇਰੇ ਤੇ ਨਾ ਛੱਡੋ ਕਿਉਂਕਿ ਮੈਂ ਤਾਂ ਟਕੇ ਦਾ ਗ੍ਰੰਥੀ ਹਾਂ ਨਾ, ਕਹਿੰਦੇ ਟਕੇ ਦਾ ਗ੍ਰੰਥੀ, ਪਰ ਇਹ ਵੀ ਤੁਹਾਡਾ ਧੰਨਵਾਦ ਹੈ ਵੀ ਟਕਾ ਕੀਮਤ, ਵੈਸੇ ਇੱਕ ਭੋਰਾ ਜਿੰਨੀ ਕੀਮਤ ਨਹੀਂ ਜੀ, ਟਕਾ ਤਾਂ ਫੇਰ ਵੀ ਕੀਮਤ, ਸਾਨੂੰ ਕਹਿਣਗੇ ਟਕੇ ਦਾ ਗ੍ਰੰਥੀ। ਇਹ ਵੀ ਤੁਹਾਡੀ ਮਿਹਰ ਵੀ ਟਕਾ ਤਾਂ ਕੀਮਤ ਪਾ ਲਈ, ਵੈਸੇ ਅਸੀਂ ਟਕੇ ਦੇ ਵੀ ਨਹੀਂ ਕਿਉਂਕਿ ਮਿੱਟੀ ਕਿਸ ਕੰਮ ਹੈ। ਗੁਰਦੇਵ ਕਹਿੰਦੇ ਵੀ ਗੁਰਮੁਖਾ ਸ਼ਬਦ ਜੋਤ, ਸ਼ਬਦ ਦਾ ਦੀਵਾ ਜਗਾ ਆਪਣੇ ਅੰਦਰ, ਔਰ ਬਾਣੀ ਚ ਲਿਖਿਆ ਵੀ ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ, ਦੀਵਾ ਮੇਰਾ ਏਕ ਨਾਮ। ਇਹ ਨਹੀਂ ਆਖਿਆ ਵੀ ਸਰੋਂ ਦੇ ਤੇਲ ਦਾ ਦੀਵਾ, ਦੇਸੀ ਘਿਓ ਦਾ ਦੀਵਾ ਨਾ, ਸ਼ਬਦ ਜੋਤ ਜਗਾਏ ਦੀਪਕ, ਗੁਰੂ ਦੇ ਸ਼ਬਦ ਦਾ ਦੀਵਾ ਆਪਣੇ ਅੰਦਰ ਜਗਾਉਣਾ ਕਰ।
ਨਾਨਕਾ ਪਉ ਪੰਜਨੋ,
ਇਵੇਂ ਚੰਨ ਆਪਾਂ ਹਨੇਰੇ ਚ ਕਹੀ ਨਾ, ਬੱਚਾ ਡਰਦਾ ਵੀ ਮੈਂ ਨੀ ਜਾਣਾ ਅੰਦਰ ਹਨੇਰਾ, ਤੇ ਚੰਨ ਉੱਤੇ ਬੱਚਾ ਭੱਜਾ ਜਾਂਦਾ। ਕਹਿੰਦੇ ਇਸ ਪ੍ਰਕਾਰ ਗੁਰੂ ਦੇ ਬਾਣੀ ਦਾ ਨਾਮ ਰੂਪੀ ਦੀਵਾ ਜਗਣ ਦੇ ਨਾਲ ਜਿਹੜਾ ਤੇਰੇ ਅੰਦਰ ਭਉ ਹੈ ਨਾ, ਇਹ ਨਾਸ ਹੋ ਜਾਏਗਾ, ਅਵਿਦਿਆ ਦਾ ਹਨੇਰਾ ਨਾਸ ਹੋ ਜਾਏਗਾ।
ਜੋਤ ਸਬਾਏੜੀਏ ਤ੍ਰਿਪਵਨ ਸਾਰੇ ਰਾਮ,
ਪਰਿਪੂਰਨ ਪਰਮਾਤਮਾ ਦਾ ਪ੍ਰਕਾਸ਼ ਤਿੰਨਾਂ ਲੋਕਾਂ ਚ ਹੈ, ਆਕਾਸ਼ ਪਤਾਲ ਤੇ ਮਾਤ ਲੋਕ ਵਿਚ।
ਘੱਟ ਘੱਟ ਰਵ ਰਹਿਆ ਅਲਖ ਅਪਾਰੇ ਰਾਮ,
ਬਾਰਾ ਵਾਰ ਤੋਂ ਰਹਿਤ ਨਾਂ ਲਖਿਆ ਜਾਣ ਵਾਲਾ ਹਰ ਥਾਂ ਤੇ ਵਿਆਪਕ ਹੈ।
ਅਲਖ ਅਪਾਰ ਅਪਾਰ ਸਾਚਾ,
ਨਾਂ ਲਿਖਿਆ ਜਾਣ ਵਾਲਾ ਉਹਦਾ ਕੋ ਹੱਦ ਬੰਨਾ ਨਹੀਂ ਤੇ ਹੈ ਸੱਚਾ।
ਆਪ ਮਾਰ ਮਿਲਾਈ ਹੈ,
ਆਪਣੀ ਮੈਂ ਮਾਰ ਲਈ ਉਹਨਾਂ ਨੂੰ ਮਿਲਾ ਲਿਆ ਪਰਮਾਤਮਾ ਨੇ ਆਪਣੇ ਨਾਲ।
ਹਾਂ ਮੈਂ ਮਮਤਾ ਲੋਭ ਜਾਲੋ,
ਥੋੜਾ ਜਿਹਾ ਤੂੰ ਵੀ ਖੇਚਲ ਕਰ, ਗੁਰੂ ਦੇ ਉਪਦੇਸ਼ ਦੁਆਰਾ ਲਾਲਚ ਮੈਂ ਤੇ ਮਮਤਾ, ਇਹ ਮੇਰਾ ਫਲਾਨ ਆਪਣਾ ਹੈ, ਮੇਰਾ ਆਪਣਾ ਦੂਜੇ ਗੈਰ ਨੇ, ਜਿਹੜਾ ਮੈਂ ਹੈ ਲੋਭ ਹੈ ਪਕੜ ਹੈ ਇਹਨੂੰ ਸਾੜਨਾ ਕਰ।
ਸ਼ਬਦ ਮੈਲ ਚੁਕਾਈ ਹੈ,
ਤੇਰਾ ਅੰਦਰੋਂ ਮੈਲਾ ਹੋਣ ਕਰਕੇ ਤੈਨੂੰ ਪਰਮਾਤਮਾ ਦਿਸਦਾ ਨਹੀਂ, ਮੈਲ ਲਾਉਣਾ ਕਰ। ਉਹ ਆਪਾਂ ਮੈਲ ਬਾਰੇ ਰੋਜ਼ਾਨਾ ਪਾਠ ਕਰਦੇ, ਭਰ ਗਏ ਮਤ ਪਾਪਾਂ ਕੇ ਸੰਗ, ਉਹ ਧੁੱਪ ਹੈ ਨਾਵੇ ਕੇ ਰੰਗ।
ਦਰ ਜਾਏ ਦਰਸ਼ਨ ਕਰੀ ਭਾਣੇ,
ਭਾਈ ਪਰਿਪੂਰਨ ਪਰਮਾਤਮਾ ਦੇ ਦਰ ਤੇ ਜਾ ਕੇ ਦਰਸ਼ਨ ਉਹਦੇ ਕਿਹੜੇ ਕਰਨੇ ਨੇ, ਜਿਹੜਾ ਉਹਨੂੰ ਪਾ ਜਾਣਾ ਹੈ, ਜਿਹੜਾ ਉਹਦੇ ਭਾਣੇ ਨੂੰ ਮੰਨਣਾ ਹੈ, ਅਥਵਾ ਜਿਨ੍ਹਾਂ ਜਾ ਕੇ ਦਰਸ਼ਨ ਕੀਤੇ ਉਹਨੂੰ ਪਾ ਗਏ ਚੰਗੇ ਲੱਗੇ।
ਤਾਰ ਤਾਰਨ ਹਾਰਿਆ,
ਕਰੀਏ ਵਾਹਿਗੁਰੂ ਤੂੰ ਸਾਰਿਆਂ ਨੂੰ ਤਾਰਨਾ ਤੇ ਸਾਡੇ ਤੇ ਕਿਰਪਾ ਕਰ, ਅਸੀਂ ਵੀ ਤੇਰੇ ਦਰ ਤੇ ਆ, ਸਾਨੂੰ ਤਾਰਨਾ ਕਰ।
ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ,
ਜਿਹਨਾਂ ਗੁਰਮੁਖ ਪਿਆਰ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਚੱਖ ਲਿਆ ਨਾ, ਉਹ ਤ੍ਰਿਪਤ ਹੋ ਗਏ ਨੇ, ਉਹਨਾਂ ਨੂੰ ਸੰਤੋਖ ਆ ਗਿਆ, ਉਹਨਾਂ ਦੇ ਮਨ ਵਿਚ ਕਿਸੇ ਪ੍ਰਕਾਰ ਦੀ ਮੁੜ ਕੇ ਲਾਲਸਾ ਨਹੀਂ ਰਹਿੰਦੀ। ਕਿਉਂ ਨੀ ਰਹਿੰਦੀ?
ਨਾਨਕਾ ਉਰ ਧਾਰਿਆ,
ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਿਆ। ਗੁਰਮੁਖੋ ਅੱਜ ਦਾ ਜੋ ਇਹ ਪਾਵਨ ਦਿਹਾੜਾ ਹੈ ਨਾ, ਇਹਦਾ ਸਬੰਧ ਵਿਸ਼ੇਸ਼ ਤੌਰ ਤੇ ਜਿਸ ਅਸਥਾਨ ਤੇ ਆਪਾਂ ਬੈਠੇ ਇਸ ਸਥਾਨ ਵਾਲਾ ਹੈ। ਆਪਾਂ ਕਹਿੰਦੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾ, ਜਿੱਥੇ ਬਾਹਰ ਪਾਲਕੀ ਬਣੀ ਹੈ, ਸੰਗਮਰਮਰ ਦੀ। ਇਸ ਥਾਂ ਤੇ ਗੁਰੂ ਪੰਚਮ ਪਾਤਸ਼ਾਹ ਨੇ ਸਵਾਇਮਾਨ ਹੋਣ ਕਰਕੇ ਜਿਹੜੀ ਇਹ ਬਾਰਾਂ ਮਾਹ ਦੀ ਬਾਣੀ ਉਚਾਰਨ ਕੀਤੀ ਹੈ। ਇਹ ਕਾਰਨ ਕੀ ਬਣਿਆ, ਸਾਡੇ ਪੁਰਾਣੇ ਜ਼ਮਾਨੇ ਚ ਇਹ ਰਵਾਇਤ ਸੀ ਕਿ ਸੰਗਰਾਂਦ ਵਾਲੇ ਦਿਨ ਜਿਹੜੇ ਉਸ ਮੌਕੇ ਦੇ ਰਵਾਇਤੀ ਧਾਰਮਿਕ ਆਗੂ ਸਨ, ਰਵਾਇਤੀ, ਉਨ੍ਹਾਂ ਨੇ ਆਣ ਕੇ ਬਹਿਣਾ ਤੇ ਲੋਕਾਂ ਨੇ ਉਨ੍ਹਾਂ ਦੇ ਕੋਲ ਮਹੀਨੇ ਦਾ ਨਾਂ ਸੁਣਨਾ। ਇਕ ਮੈਂ ਖੁਦ ਆਪਣੇ ਬਚਪਨ ਵਿਚ ਵੇਖਿਆ, ਤੁਸੀਂ ਵੇਖਿਆ ਹੋਵੇਗਾ, ਸਾਡੀਆਂ ਬੀਬੀਆਂ ਭੈਣਾਂ ਕਹਿੰਦੇ ਸਨ ਮਰਦ ਦੇ ਮੂੰਹ ਨਾਂ ਸੁਣਨਾ। ਤੇ ਮੈਂ ਕਿਸੇ ਨਿਰਪੱਖ ਗੱਲ ਕਰਨ ਲੱਗਾ, ਮਰਦ ਦੇ ਮੂੰਹ ਜੇ ਨਾਮ ਸੁਣਨਾ ਤੇ ਜੇ ਬੀਬੀ ਨਾ ਹੁੰਦੀ ਤਾਂ ਮਰਦ ਆਉਂਦਾ ਕਿੱਥੋਂ। ਇਹ ਸਾਡੇ ਸਮਾਜ ਵਿਚ ਕਰੀਤੀ ਹੈ, ਹਰ ਥਾਂ ਤੇ ਮਨੁੱਖ ਪ੍ਰਧਾਨ, ਜੇ ਔਰਤ ਨਾ ਹੁੰਦੀ ਤੇ ਗੁਰਮੁਖਾ ਬੇਟਾ ਕਿੱਥੋਂ ਆਉਂਦਾ। ਪਰ ਬੰਦਿਆਂ ਦੀ ਮਨਾਪਲੀ ਸੀ, ਤੁਸੀਂ ਆਮ ਆਪਾਂ ਬੋਲਦੇ ਨਾ ਸਟੇਜਾਂ ਤੇ, ਸਾਨੂੰ ਕਈ ਵਾਰ ਤੁਸੀਂ ਪੁੱਛਦੇ ਵਿਗਿਆਨੀ ਜੀ ਫਲਾਣੇ ਮਹਾਂਪੁਰਸ਼ਾਂ ਦੀ ਮਾਤਾ ਦਾ ਨਾਮ ਕੀ ਸੀ, ਤੇ ਸਾਡੇ ਕੋਈ ਜਵਾਬ ਨੀ, ਸਾਨੂੰ ਲੱਭਦਾ ਨੀ, ਕਿਉਂਕਿ ਹਰ ਮੌਕੇ ਮਨੁੱਖ ਦੀ ਚੌਧ ਰਹੀ ਹੈ, ਉਹਨੇ ਔਰਤ ਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖਿਆ। ਇਹ ਸਾਡੀਆਂ ਭੈਣਾਂ ਧੀਆਂ ਗੁਰੂ ਨਾਨਕ ਪਾਤਸ਼ਾਹ ਦੀ ਕਦਰ ਨਹੀਂ ਕਰਦੀਆਂ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜਿਹਨੇ ਕ੍ਰਾਂਤੀ ਲਿਆਂਦੀ, ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਸਤਿਗੁਰੂ ਨਾਨਕ ਪਾਤਸ਼ਾਹ ਨੂੰ ਕਰੋੜਾਂ ਨਮਸਕਾਰਾਂ। ਰਹੁ ਵਿਚਾਰ, ਇਸੇ ਤਰ੍ਹਾਂ ਇੱਥੇ ਆਣ ਕੇ ਜਿਹੜੇ ਵਿਦਵਾਨ ਸਨ ਉਨ੍ਹਾਂ ਨੇ ਕਥਾ ਸੁਣਾਉਣੀ, ਤੇ ਸੰਗਰਾਂਦ ਦਾ ਦਿਹਾੜਾ, ਕਥਾ ਵਾਚਕ ਬਿਟਰ ਗਿਆ ਕਿਹੜੀ ਗੱਲ ਤੋਂ, ਕਿ ਤੁਸੀਂ ਪੈਸੇ ਗੁਰੂ ਨੂੰ ਮੱਥਾ ਟੇਕਦੇ ਤੇ ਮੈਂ ਸੁੱਖੀ ਕਥਾ ਕਰੀ ਜਾਂਦਾ, ਮੇਰੇ ਪੱਲੇ ਕੱਖ ਨਹੀਂ ਪੈਂਦਾ। ਤੁਹਾਡੇ ਵਿੱਚ ਹੀ ਮਾਫ਼ੀ ਦਿਆ ਜੀ, ਮੈਂ ਆਮ ਬੋਲਦਾ ਰਹਿਣਾ। ਸਾਡੇ ਸਮਾਜ ਵਿਚ ਹਰ ਚੀਜ਼ ਕਮਰਸ਼ੀਅਲ ਹੈ, ਅਸੀਂ ਕਥਾ ਕਰਨ ਜਾਂਦੇ ਹਾਂ ਨਾ, ਤੇ ਜਿੰਨਾ ਗਿਆਨੀ ਮਹਿੰਗਾ ਉਨਾ ਵੱਡਾ ਵਿਦਵਾਨ। ਇਕ ਮੇਰੇ ਕੋਲ ਆ ਸੋਈ ਜਾਂਦੀ ਤੇਜ ਭੱਜੀ, ਇਕ ਬੜਾ ਪੜਿਆ ਲਿਖਿਆ ਵਿਦਵਾਨ ਗੁਰਮੁਖ ਪਿਆਰਾ ਮੈਨੂੰ ਪਰਿਕਰਮਾ ਮਿਲਿਆ, ਉਹ ਅੱਜ ਇੰਗਲੈਂਡ ਚਲਾ ਗਿਆ। ਮੈਨੂੰ ਕਹਿੰਦਾ ਗਿਆਨੀ ਜੀ ਕੁਝ ਸਿੱਖਿਆ। ਮੈਂ ਕਿਹਾ ਗੁਰਮੁਖਾ ਠੇਕਾ ਨਾ ਕਰਿਆ ਕਰੋ, ਭਾਣਾ ਰੱਬ ਦਾ, ਗਰਮੀ ਦਾ ਮੌਸਮ ਸੀ, ਜੇਠ ਦਾ ਮਹੀਨਾ, ਉਹਨੂੰ ਪਤਾ ਨੀ ਬੰਬੇ ਜਾਂ ਕਲਕੱਤੇ ਉਨ੍ਹਾਂ ਤੋਂ ਫੋਨ ਆਇਆ ਵੀ ਸਾਡੀ ਕਥਾ ਕਰਨ ਫਲਾਣੇ ਸਮਾਗਮ ਤੇ, ਕਿੰਨੇ ਪੈਸੇ ਲਓ। ਕਹਿਣ ਲੱਗਾ ਗੁਰਮੁਖਾ ਮੈਂ ਠੇਕਾ ਨਹੀਂ ਕਰਨਾ। ਉਹਨੂੰ ਫੋਨ ਬੰਦ ਨਾ ਕੀਤਾ ਤੇ ਕਹਿਣ ਲੱਗਿਆ ਪੈਸੇ ਟੋਕੇ ਨਹੀਂ ਦਾ, ਜਾਣਦਾ ਸੁਆਹ ਹੋਏਗਾ। ਇਹ ਯਕੀਨ ਕਰਿਆ ਜੀ ਮੈਂ ਗੁਰੂ ਕੀ ਜੂਰੀ ਚ ਕਹਿ ਰਿਹਾ, ਹੱਡ ਬੀਤੀ ਜੇ। ਉਹ ਦੁਪਹਿਰੇ ਮੇਰੇ ਘਰ ਗਿਆ, 2 ਵਜੇ ਅੱਗ ਵਰੇ, ਤੇ ਮੈਂ ਆਖਿਆ ਵੀ ਭਾਈ ਸਾਹਿਬ ਕਿਵੇਂ। ਕਹਿਣ ਲੱਗੇ ਗਿਆਨੀ ਜੀ ਤੁਹਾਡਾ ਉਪਦੇਸ਼ ਮੈਨੂੰ ਅੱਜ ਹੀ ਲੈ ਡੁੱਬਾ। ਮੈਂ ਕਿਹਾ ਕਿਉਂ। ਕਹਿੰਦਾ ਤੁਸੀਂ ਕਿਹਾ ਸੀ ਠੇਕਾ ਨਾ ਕਰੋ, ਤੇ ਮੈਂ ਆਖਿਆ ਵੀ ਮੈਂ ਟੋਕੇ ਨਹੀਂ ਲੈਣੇ, ਤੇ ਉਹ ਕਹਿੰਦੇ ਜਾਣਦਾ ਕੀ ਹੈ। ਮੇਰੇ ਮਨ ਨੂੰ ਬੜਾ ਦੁੱਖ ਹੋਇਆ ਤੇ ਮੈਂ ਕਿਹਾ ਚੰਗਾ ਭਾਈ ਸਾਹਿਬ ਜਿਵੇਂ ਚੰਗਾ ਲੱਗਦਾ ਕਰ ਲਓ। ਜਿੰਨਾ ਮਹਿੰਗਾ ਗਿਆਨੀ ਹੈ ਨਾ, ਜਿੰਨਾ ਮਹਿੰਗਾ ਰਾਗੀ, ਤੁਸੀਂ ਕਹਿੰਦੇ ਭਰੇ ਜਵਾਨ ਟਾਈਮ ਦਿਆਂਗੇ, ਤੇ ਫਿਰ ਭਾਈ ਗੁਰਦਾਸ ਤੇ ਭਾਈ ਮਰਦਾਨਾ ਦਾ ਠੇਕਾ ਨਹੀਂ ਕਰਦੇ, ਫਿਰ ਉਹ ਤਾਂ ਜ਼ੀਰੋ ਹੋ ਗਏ ਤੁਹਾਡੀ ਨਿਗਾਹ ਚ। ਰੱਬ ਦਾ ਵਾਸਤਾ, ਜੇ ਕੋਈ ਦੇਣ ਜੋਗਾ ਕੋਈ ਨਹੀਂ ਦੇਣ ਜੋਗਾ, ਅਸੀਂ ਸ਼ਬਦ ਨੂੰ ਸਮਝੀਏ, ਸ਼ਬਦ ਦੀ ਕੀਮਤ ਹੈ ਹੀ ਕੋਈ ਨਹੀਂ। ਆਮ ਆਪਾਂ ਬੋਲਦੇ ਹਾਂ ਬੜੀ ਸਾਦੀ ਜੀ ਕਾਵਤ, ਸਖੀ ਦੇ ਸੰਤੋਖੀ ਗਾਏ, ਜਨਤਾ ਸਖੀ ਹੋਵੇ ਤੇ ਗੁਰਮੁਖ ਪਿਆਰੇ ਧਾਰਮਿਕ ਸੰਤੋਖੀ ਹੋਣ, ਦੋਵੇਂ ਪੱਖ। ਉਹ ਆਇਆ ਨਾ, ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਕਥਾ ਵਾਚਕ ਨਹੀਂ ਆਇਆ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ। ਕਹਿੰਦੇ ਬੁੱਢਾ ਸਾਹਿਬ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਤੁਖਾਰੀ ਰਾਗ ਵਿਚ 12 ਮਾਹ ਚਾਰਨ ਕੀਤਾ, ਉਹ ਬਾਣੀ ਨਹੀਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮੇਰੀ ਬਾਣੀ ਹੈ, ਅੰਮ੍ਰਿਤ ਰੂਪ ਹੈ, ਪਰ ਸਾਡੀ ਬੁੱਧੀ ਇੰਨੀ ਤੇਜ਼ ਨਹੀਂ ਵੀ ਅਸੀਂ ਇੰਨਾ ਡੂੰਘੇ ਹੱਥਾਂ ਨੂੰ ਸਮਝ ਸਕੀਏ। ਆਪ ਕਿਰਪਾ ਕਰਕੇ ਸਾਡੀ ਭਾਸ਼ਾ ਵਿਚ ਸੁਖੈਨ ਰੂਪ ਵਿਚ ਇਹਦੇ ਅਰਥ ਕਰਕੇ ਇਹ ਬਾਣੀ ਉਚਾਰੋ। ਤਾਂ ਬਾਬਾ ਬੁੱਢਾ ਜੀ ਦੀ ਬੇਨਤੀ ਕਰਨ ਤੇ ਇਸ ਮੰਜੀ ਸਾਹਿਬ ਵਾਲੀ ਥਾਂ ਤੇ ਚੇਤ ਦੀ ਸੰਗਰਾਂਦ ਨੂੰ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਗੁਰਬਾਣੀ ਉਚਾਰਨਾ ਕੀਤੀ। ਸਮੇਂ ਦੇ ਮੁਤਾਬਕ ਆਪਾਂ ਸੂਖਮ ਰੂਪ ਵਿਚ ਇਹਦੇ ਅਰਥ ਨੇ ਵਿਚਾਰਨੇ ਨੇ। ਗੁਰਦੇਵ ਕਿਰਪਾ ਕਰਨ।
12 ਮਾਹ
ਗੁਰਮੁਖੋ, ਸਾਡੀ ਪੁਰਾਣੀ ਸਹਿਤ ਦੀ ਪਰੰਪਰਾ ਹੈ। ਮੈਂ ਗੋਰਖ ਬਾਣੀ ਪੜ੍ਹੀ, ਗੋਰਖ ਦੀ, ਉਹਦੇ ਵਿਚ ਵੀ ਇਨ੍ਹਾਂ ਛੰਦਾਂ ਦੀ ਵਰਤੋਂ ਕੀਤੀ ਹੈ, ਥਿੱਤਾਂ ਦੀ। 12ਵਾਂ ਪੁਰਾਣੀ ਪਰੰਪਰਾ, ਉਹ ਛੰਦ ਦੀ ਚਾਲ ਹੈ। ਮਾਝ ਰਾਗ ਵਿਚ ਪੰਚਮ ਪਾਤਸ਼ਾਹ ਚੌਥੇ ਕਰ ਸੁਰਤਾਲ ਵਿਚ ਬਾਰਾਂਵਾਂ ਛੰਦ ਦੀ ਪਰੰਪਰਾ ਮੁਤਾਬਕ ਬਾਣੀ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਕਿਰਤ ਕਰਮ ਕੇ ਵਿਛੜ ਕਰ ਕਿਰਪਾ ਮੇਲੋਹ ਰਾਮ।
ਬਾਣੀ ਦੇ 14 ਪੌੜੀਆਂ ਨੇ, 12 ਮਹੀਨੇ ਨੇ ਤੇ 2 ਪੌੜੀਆਂ ਵੱਧ ਨੇ। ਪਹਿਲੀ ਨੂੰ ਕਹਿੰਦੇ ਨੇ ਮੰਗਲ ਤੇ ਅਖੀਰਲੀ ਪੌੜੀ ਨੂੰ ਕਹਿੰਦੇ ਅਸਤੋਤਰ। ਕੋਈ ਵੀ ਕੰਮ ਕਰੀਏ, ਜਿਹੜਾ ਪਹਿਲਾਂ ਆਪਾਂ ਅਰਦਾਸ ਬੇਨਤੀ ਕਰਦੇ ਨੂੰ ਮੰਗਲ ਕਹਿੰਦੇ ਨੇ, ਤੇ ਜਦੋਂ ਉਹ ਕੰਮ ਹੋ ਜਾਵੇ ਉਦੋਂ ਆਪਾਂ ਧੰਨਵਾਦ ਕਰਦੇ ਉਹਨੂੰ ਸਤੋਤਰ ਕਿਹਾ ਜਾਂਦਾ ਹੈ। ਇਸ ਪ੍ਰਕਾਰ ਜਿਹੜੀ ਪਹਿਲੀ ਪੌੜੀ ਹੈ ਨਾ, ਇਹ ਮੰਗਲ ਰੂਪ ਵਿੱਚ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਵਾਹਿਗੁਰੂ ਤੇਰੀ ਕੋਈ ਗਲਤੀ ਨਹੀਂ, ਤੇਰਾ ਕੋਈ ਗੁਨਾਹ ਨਹੀਂ, ਅਸੀਂ ਆਪਣੀ ਕਿਰਤ ਕਰਕੇ ਤੇ ਕਰਮਾਂ ਕਰਕੇ ਤੇਰੇ ਨਾਲ ਵਿਛੜੇ ਹਾਂ, ਸਾਨੂੰ ਆਪਣੇ ਨਾਲ ਜੋੜ ਨਾ ਕਰੋ।
ਚਾਰ ਕੁੰਟ ਦਹ ਦਿਸ ਪ੍ਰਮੇ,
ਚਾਰ ਕੁੰਟ ਉੱਤਰ ਦੱਖਣ ਪੂਰਬ ਤੇ ਪੱਛਮ, ਜਿਹੜੀਆਂ ਇਹਨਾਂ ਦੀ ਚਾਰ ਕੋਨੇ ਨੇ, ਨੈਰਤ ਵੈਵ ਨਿਸ਼ਾਨ ਇਤਿਆਦਿਕ, ਆਕਾਸ਼ ਤੇ ਥੱਲੇ ਵਾਲਾ ਹਿੱਸਾ, ਇਸ ਕਰਕੇ ਕੁੱਲ 10 ਬਣਦੇ ਹਨ। ਚਾਰ ਕੁੰਟਾਂ 10 ਥਾਵਾਂ, ਉਹਨਾਂ ਚ ਭਰਮਣ ਕਰਕੇ ਵੇਖ ਲਿਆ। ਥੱਕ ਆਏ ਪ੍ਰਭ ਕੀ ਸਾਮ, ਹੁਣ ਥੱਕ ਕਰਕੇ ਤੇਰੀ ਸ਼ਰਨ ਵਿਚ ਆਏ। ਸਾਮ ਦਾ ਅਰਥ ਹੈ ਸ਼ਰਨ।
ਤੀਨ ਦੁੱਧੈ ਤੇ ਬਾਹਰੀ,
ਤੇਰੇ ਕੋਲ ਕਿਉਂ ਆਏ ਵੀ ਜਿਵੇਂ ਗਾਂ ਦੁੱਧ ਨਾ ਦੇਵੇ ਤੇ ਕਿਸੇ ਕੰਮ ਨਹੀਂ। ਗਊ ਨੂੰ ਪੱਠੇ ਕੌਣ ਪਾਵੇਗਾ।
ਜਲ ਬਿਨ ਸਾਖ ਕੁਮਲਾਵਤੀ,
ਜਿਵੇਂ ਪਾਣੀ ਤੋਂ ਬਿਨਾਂ ਬਨਸਪਤੀ ਮੁਰਝਾ ਜਾਂਦੀ ਹੈ।
ਉਪਜੈ ਨਾਹੀ ਦਾਮ,
ਉਹ ਫਸਲ ਤਿਆਰ ਨਾ ਹੋਈ ਤੇ ਦਾਮ ਆਇਆ ਕਿਵੇਂ ਮਿਲੇਗੀ, ਪੈਸੇ ਕਿਵੇਂ ਮਿਲਣਗੇ।
ਹਰ ਨਾਹ ਨਾ ਮਿਲੀਐ ਸਾਜਨ,
ਇਸ ਪ੍ਰਕਾਰ ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ, ਜੇ ਉਹਦੇ ਨਾਲ ਮਿਲਾਪ ਨਾ ਹੋਇਆ ਤਾਂ
ਕਤ ਪਾਈਐ ਬਿਸਰਾਮ,
ਕਿਵੇਂ ਹੋਵੇਗਾ।
ਜਿਤ ਕਰ ਹਰ ਕੰਤ ਨਾ ਪ੍ਰਗਟਈ,
ਜਿਨ੍ਹਾਂ ਦੇ ਹਿਰਦੇ ਰੂਪੀ ਘਰ ਪਰਮਾਤਮਾ ਪ੍ਰਗਟ ਨਹੀਂ ਹੋਇਆ।
ਪੱਠ ਨਗਰ ਸੇ ਗ੍ਰਾਮ,
ਪੱਠ ਤਪਦਾ ਨਾ ਇਸ ਪ੍ਰਕਾਰ, ਜਿਵੇਂ ਨਗਰ ਕਹਿੰਦੇ ਨੇ ਕਸਬੇ ਨੂੰ ਤੇ ਗ੍ਰਾਮ ਕਹਿੰਦੇ ਨੇ ਪਿੰਡ ਨੂੰ, ਇਸੇ ਪ੍ਰਕਾਰ ਜਿਹੜੀ ਇਹ ਦੇਹ ਰੂਪੀ ਨਗਰ ਹੈ, ਇਹ ਭੱਠ ਦੀ ਤਰ੍ਹਾਂ ਤਪਦਾ ਹੈ ਕਾਮ ਕ੍ਰੋਧ ਨਾਲ।
ਸਰਬ ਸ਼ਿੰਗਾਰ ਤੰਬੂਲ ਰਸ,
ਕਈ ਤਰ੍ਹਾਂ ਦੇ ਸ਼ਿੰਗਾਰ ਕਰਨੇ ਤੇ ਤੰਬੂਲ ਜਿਹੜੇ ਪਾਨ ਆਦਿ ਚੂਪਣਾ ਹੈ, ਇਹ ਪੁਰਾਣੇ ਜ਼ਮਾਨੇ ਵਿਚ ਔਰਤਾਂ ਦਾ ਇਹ ਸ਼ਿੰਗਾਰ ਦਾ ਢੰਗ ਤਰੀਕਾ ਸੀ।
ਸਣ ਦੇ ਹੀ ਸਭ ਖਾਮ,
ਭਾਵ ਕੱਚਾ, ਕਿਸੇ ਕੰਮ ਦਾ ਨੀ, ਖਾਮ ਫਜੂਲ ਨਿਸਫਲ।
ਰੱਬ ਸਵਾਮੀ ਕੰਤ ਵਿਹੂਣੀਆ,
ਹੁਣ ਪ੍ਰਮਾਤਮਾ ਤੋਂ ਬਿਨਾ
ਮੀਤ ਸੱਜਣ ਸਭ ਜਾਮ,
ਇਹ ਜਮ ਜਾਪਦੇ ਹਨ।
ਨਾਨਕ ਕੀ ਬੇਨੰਤੀ ਆ,
ਅੱਗੇ ਬੇਨਤੀ ਕਰਦੇ ਹਾਂ,
ਕਰ ਕਿਰਪਾ ਦੀਜੈ
ਨਾਮ, ਕਰਦੇ ਆਪਣੀ ਨਾਮ ਦਾਨ ਬਖਸ਼ਣਾ ਕਰੋ ਜੀ।
ਹਰ ਮੇਲੋ ਸਵਾਮੀ ਸੰਗ ਪ੍ਰਭ,
ਪਰਿਪੂਰਨ ਪ੍ਰਮਾਤਮਾ ਜਿਹੜਾ ਵਾਹਿਗੁਰੂ ਉਹਦੇ ਨਾਲ ਮਿਲਾਪ ਕਰਾਉਣਾ ਕਰੋ ਜੀ।
ਜਿਸ ਕਾ ਨੇਹ ਚਲਤਾ,
ਬਜਾਰਤ ਬਦਲਣ ਵਾਲੀ ਨਹੀਂ, ਜਿਹਦਾ ਘਰ ਬਦਲਣ ਵਾਲਾ ਨਹੀਂ।
ਚੇਤ ਗੋਵਿੰਦ ਅਰਾਧੀ
ਮਹੀਨੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਕਹਿੰਦੀ ਪੈੜਾ, ਉਹ ਵੇਦਾਂ ਦੁਆਰਾ ਗਿਆਨ ਦੁਆਰਾ ਪਰਮਾਤਮਾ ਜਾਣਿਆ ਜਾਂਦਾ ਨਾ, ਉਹਦੀ ਅਰਾਧਨਾ ਕਰੋ।
ਹੋਵੇ ਆਨੰਦ ਕਣਾ,
ਆਨੰਦ ਆਵੇਗਾ ਕਣਾ ਤੋਂ, ਭਾਵ ਬਹੁਤਾ ਉਹ ਮਿਣਿਆ ਤੋਂ ਲਿਆ ਨਹੀਂ ਜਾ ਸਕਦਾ।
ਸੰਤ ਜਨਾ ਮਿਲ ਪਾਈ,
ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲ ਕਰਕੇ ਇਹ ਪਾਉਣਾ ਕਰੀਏ। ਚੇਤ ਗੋਵਿੰਦ ਅਰਾਧੀਏ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ। ਸੰਤ ਦੀ ਆਪਾਂ ਵਿਆਖਿਆ ਗੁਰਬਾਣੀ ਵਿਚ ਬਿਆਨ ਥਾਵਾਂ ਤੇ ਪੜਦੇ ਤੇ ਬੜੀ ਸੂਖਮ ਰੂਪ ਵਿਚ ਪੰਕਤੀ ਹੈ, ਸੰਤ ਪਰਾਵੇ ਕਰਕੇ ਨੀ, ਡੇਰੇ ਕਰਕੇ ਨੀ, ਕਾਰਾਂ ਕਰਕੇ ਨੀ, ਗੱਡੀਆਂ ਕਰਕੇ ਨੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰ ਸੋਈ ਸੰਤ। ਇਹਦੇ ਅਰਥ ਕੀ ਨੇ? ਮੈਂ ਗੁਰਮੁਖੋ ਜਦੋਂ ਵਿਦਿਆ ਪੜ੍ਹਨ ਲਈ ਗਿਆ ਨਾ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲੋਂ, ਰੋ ਕੇ ਸਪੀਕਰ ਬੰਦ ਹੋ ਗਿਆ, ਚੰਗਾ ਹੋ ਗਿਆ ਕਿਉਂਕਿ ਆਪਾਂ ਨੂੰ ਟਾਈਮ ਮਿਲ ਗਿਆ ਖੁੱਲਾ। ਸੋ ਗੁਰਮੁਖ ਚਲੋ ਰਹੋ ਵਿਚਾਰ, ਉਹਨਾਂ ਮੈਨੂੰ ਕਿਹਾ ਸੀ ਪੁੱਤਰਾ ਇੱਕ ਸ਼ਲੋਕ ਕੰਠ ਕਰ। ਕਿਹੜਾ? ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਂ ਇਹ ਰੋਟੀ ਖਾਣ ਲੱਗਾ, ਕਿਤੇ ਰੋਟੀ ਖਾਂਦਿਆਂ ਮੇਰੀ ਬੁੱਧੀ ਭ੍ਰਿਸ਼ਟ ਨਾ ਹੋ ਜਾਏ, ਮੇਰੇ ਤੇ ਕਾਮ ਹਾਵੀ ਨਾ ਹੋ ਜਾਏ, ਮੇਰੇ ਤੇ ਕ੍ਰੋਧ ਲੋਭ ਦਾ ਪ੍ਰਭਾਵ ਨਾ ਪੈ ਜਾਏ, ਇਹ ਤੂੰ ਮੇਰੇ ਤੇ ਮਿਹਰ ਕਰ। ਜਿਹੜੇ ਪ੍ਰਸ਼ਾਦਾ ਛਕਦਿਆਂ ਸਵਾਸ ਲੈਂਦਿਆਂ ਉਸ ਪਰਮਾਤਮਾ ਨੂੰ ਚੇਤੇ ਕਰਦੇ ਨੇ, ਕਹਿੰਦੇ ਉਹਨਾਂ ਨੂੰ ਸੰਤ ਕਹਿੰਦੇ ਨੇ। ਉਨ੍ਹਾਂ ਦੀ ਸੰਗਤ ਕਰਕੇ ਉਨ੍ਹਾਂ ਨੂੰ ਮਿਲ ਕੇ ਆਪਣਾ ਤੋਂ ਪਾਪ ਉਚਾਰਨਾ, ਪਰਮਾਤਮਾ ਦਾ ਨਾਮ ਉਚਾਰਨਾ ਕਰੀਏ।
ਜਿਨ ਪਾਇਆ ਪ੍ਰਭ ਆਪਣਾ,
ਜਿਨ੍ਹਾਂ ਨੇ ਭਾਈ ਵਾਹਿਗੁਰੂ ਨੂੰ ਆਪਣਾ ਜਾਣ ਕੇ ਪ੍ਰਾਪਤ ਕਰ ਲਿਆ ਹੈ,
ਆਏ ਤਿਸ ਹੈ ਗਣਾ।
ਕਹਿੰਦੇ ਉਹ ਆਏ ਨੇ, ਉਹ ਹੀ ਗਿਣਤੀ ਵਿਚ ਹਨ।
ਇਕ ਖਿਨ ਤਿਸ ਬਿਨ ਜੀਵਣਾ,
ਭਾਵ ਥੋੜਾ ਜਿਹਾ ਸਮਾਂ, ਥੋੜਾ ਜਿਹਾ ਸਮਾਂ ਵੀ ਉਸ ਪਰਮਾਤਮਾ ਤੋਂ ਬਿਨਾਂ ਜਿਹੜਾ ਜਿਉਣਾ ਹੈ,
ਬਿਰਥਾ ਜਨਮ ਜਣਾ।
ਉਨ੍ਹਾਂ ਮਨੁੱਖਾਂ ਦਾ ਉਹ ਜਿਹੜਾ ਮਨੁੱਖਾ ਜਨਮ, ਉਹ ਕਿਸੇ ਗਿਣਤੀ ਨੀ, ਕਿਸੇ ਲੇਖੇ ਚ ਨੀ। ਜੇ ਇਕ ਖਿਨ ਵੀ ਪਰਮਾਤਮਾ ਨੂੰ ਭੁੱਲ ਗਏ ਤਾਂ
ਜਲ ਥਲ ਮਹੀ ਅਲ ਪੂਰਿਆ,
ਸਵਾਲ ਪੈਦਾ ਹੁੰਦਾ ਪਰਮਾਤਮਾ ਰਹਿੰਦਾ ਕਿੱਥੇ ਆ। ਹਜ਼ੂਰ ਕਹਿੰਦੇ ਪਾਣੀ ਦੇ ਵਿਚ, ਧਰਤੀ ਦੇ ਵਿਚ, ਆਕਾਸ਼ ਦੇ ਵਿਚ, ਹਰ ਥਾਂ ਤੇ ਲਭਾ ਲਭ ਹੈ, ਵਿਆਪਕ ਹੈ।
ਰਵਿਆ ਵਿਚ ਬਣਾ,
ਪਾਵਣਾ ਤੋਂ ਪਾਪ, ਬਨਸਪਤੀ, ਜੰਗਲ, ਉਜਾੜ, ਬੀਆਬਾਨ, ਉਨ੍ਹਾਂ ਦੇ ਵਿਚ ਵੀ ਵਿਆਪਕ ਹੈ।
ਸੋ ਪ੍ਰਭ ਚਿਤ ਨਾ ਆਵਈ,
ਉਹ ਭਾਈ ਜਿਨ੍ਹਾਂ ਨੂੰ ਉਹ ਵਾਹਿਗੁਰੂ ਚੇਤੇ ਨੀ ਆਇਆ,
ਕਿਤੜਾ ਦੁੱਖ ਗਣਾ।
ਕਹਿੰਦੇ ਇੰਨੇ ਦੁਖੀ ਨੇ ਵੀ ਉਹਨੂੰ ਅਸੀਂ ਦੱਸ ਨੀ ਸਕਦੇ ਵੀ ਕਿੰਨੀ ਤਕਲੀਫ ਹੈ ਪਰਮਾਤਮਾ ਨੂੰ ਭੁੱਲਣ ਕਰਕੇ।
ਰਾਵਿਆ ਸੋ ਪ੍ਰਭੂ,
ਪਰਮੇਸ਼ਰ ਦੇ ਪਿਆਰ ਨੂੰ ਉਸ ਪਰਮਾਤਮਾ ਦਾ ਨਾਮ ਉਚਾਰਨਾ ਕੀਤਾ, ਰਾਵਿਆ ਤੋਂ ਭਾਵ ਉਚਾਰਨਾ ਕੀਤਾ ਹੈ।
ਕਿੰਨਾ ਭਾਗ ਮਨਾ,
ਉਹਨਾਂ ਦੇ ਮਨਾਂ ਨੂੰ ਹੀ ਭਾਗ ਨੇ, ਉਹ ਵੱਡੇ ਭਾਗਾਂ ਵਾਲੇ ਹਨ।
ਹਰ ਦਰਸ਼ਨ ਕਉ ਮਨ ਲੋਚਦਾ,
ਮੇਰਾ ਵੀ ਤੇਰੇ ਦਰਸ਼ਨ ਕਰਨ ਨੂੰ ਮਨ ਚਾਹੁੰਦਾ ਹੈ।
ਨਾਨਕ ਪਿਆਸ ਮਨਾ,
ਮੇਰੇ ਮਨ ਵਿਚ ਤੈਨੂੰ ਮਿਲਣ ਦੀ ਪਿਆਸ ਹੈ, ਮੈਂ ਆਪਣੇ ਮਨ ਦੇ ਦੁਆਰਾ ਤੈਨੂੰ ਮਿਲਣਾ ਚਾਹੁੰਦਾ ਹਾਂ।
ਚੇਤ ਮਿਲਾਏ ਸੋ ਪ੍ਰਭੂ,
ਸਤਿਗੁਰੂ ਪਾਤਸ਼ਾਹ ਚੇਤ ਦੇ ਮਹੀਨੇ ਦੇ ਦੁਆਰਾ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲੱਗਾ। ਜਿਹੜੇ ਗੁਰਮੁਖ ਪਿਆਰੇ ਦੀ ਸੰਗਤ ਕਰਕੇ, ਜਿਸ ਗੁਰੂ ਦੀ ਰਹਿਮਤ ਕਰਕੇ ਮੈਨੂੰ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਮੈਂ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ, ਮੈਂ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ। ਕਿਹਨਾਂ ਨੂੰ? ਜਿਨ੍ਹਾਂ ਦੀ ਵਜ੍ਹਾ ਕਰਕੇ ਮੇਰਾ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਕਿਤੇ ਸਾਡੀ ਅਵਸਥਾ ਬਣੇ, ਸਾਡਾ ਮਨੁਸ ਪਰਿਪੂਰਨ ਪ੍ਰਮਾਤਮਾ ਨਾਲ ਜੁੜੇ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਦਾ ਤੇ ਗੁਰੂ ਕੀਆਂ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।